بولے نہیں صرف پرنے بنایا کہ دیکھو مینو فقیر نے پورا انار دتا سی تے ایک دانہ میرے اندر نو روشن پیا کر دے تے جے پورے دا پورا انار میں ہی کھا لینا تے پھر میرے تے کنی کو رحمت ہوندی۔ پرنے بنایا تے اسی ویلے تبریجی نے آواز دے کے کیا بیٹا دانا کھان تو بعد فرنے نہ بنا۔ بولے نہیں ایک دانا چوک کے مونچ پایا تے اے روشن دماغ روشن دل پہلی چنگ سی معرفت دی جڑی بعد وچ شولہ بنی۔ کہن لگے بیٹا فرنے نہ بنا تو کی فرنے بنائی جانے تے بابا جی نے بال عمر وچ کیا کہن لگے فقیر بابا تو پورا انار مینوں دتا پر مینو نصیب ایک دانا ہویا ہے ایک دانا کھادا ہے تے اندر روشنی تے من چ پورنا جے پورا کھا لیندا پھر سر تے ہاتھ رکھ کے کہن لگے بیٹا دانے سینکڑے ہوندے نے پر چیتے رکھی کم دا کیول ایک ہی ہوندا ہے جیڑا کم دا سی او تیرے نصیب وچ تینوں مل گیا۔ سارے دانیاں وچوں روشنی نہیں کم دا اکو سی جو کم دا سی او تینوں ملیا تے سر تے ہاتھ رکھ کے شبد کہے فرید صابراں دے راہ ہو صبر دا رستہ چن جے مالک نوں پانی فرید صابراں دے راہ ہو تے دوسرا بچن کیتا آن والے اجے آئے نہیں امید رکھ کے ایک دن او ضرور آوے گا۔ صابراں دے راہ ہو آن والا اجے آیا نہیں ضرور آئے گا امید وچ جیویں تے نال کیا ہر رات تو بعد پربھات ہوندی ہے چیتے رکھی او سما آن والا ہے جدو تیری زندگی وچ بھی روحانیت دی ایک سویر چڑھنی پر اجے او سما نہیں آیا۔ دیکھو اس کمائی والے نے ایک انار دے دانے رہی اندر نو اینا روشن کر دتا۔ گرمخو جدو سمرن بھجن بندگی کرن والے جگیاسو نو کوئی شبد کہندے نے تے ایک ایک شبد بندے دی زندگی نو پلٹ کے چلا جاندا۔ پوچھے اج جگیاسو نے کہ جو دیسا گر سکھڑا تس نو نو لاگو پائے جیو آنکھاں برتھا جی کی گر سجن دے ملائے جیو سوئی دس اپدیسڑا میرا من انت نا کاؤں جائے جیو اے من تے کو دیوسا میں مارگ دیو بتائے جیو ہوں آیا دوروں چل کے میں تکی تو شرن آئے جیو میں آسا رکھی چیت میں میرا سب دکھ گوائے جیو اگوں اتر ملدا ہے ات مارگ چلے پائیڑے گر کہے سو کار کمائے جیو تیاگے من کی متڑی وے سارے دوجا پاؤ جیو یوں پاویں ہر درساوڑا نہ لگے تتی واہو جیو تینوں سائیں دے دیدار ہون گے اس مارگ دا پاندی بن۔ ایک ہور پرمان ہے سوئی راگ دی داتار جی دا امرت بچن ہے اے امرت بچن اسی پڑھنے ہاں کہ دیکھو اے سہاگن دا روپک لے کے ادھارن لے کے فرما ہے کہن لگے لالن راویا کون گتیری تے آرمب وچ میں عرض کیتی سی اج دا اے شبد اندر دی پیاس دے والیاں دے پرشن اور انہاں دے اتر نے۔ لالن راویا کون گتیری کہ پہنے سہاگنے مینوں اے دس تینوں پیارا واہگرو لالن سائیں کیویں ملیا کس گتی کس طریقے کس جگت نال تینوں ملیا۔ لالن راویا کون گتیری سخی بتاو مجھے متیری بھنے مینوں مت دس خاں کیویں سائیں تینوں تیرے تے ترٹ پیا تے نال پتہ سی وچ کی کیتی سوہب سوہب سووی اپنے پریتم کے رنگ رتی اپنے پریتم دے رنگ وچ رتی ہے اپنے سائیں دے رنگ وچ اوت پوت ہوئیے بھنے ایک کرپا کر مینوں اینی کو گل دس دے کہ تینوں لالن تینوں پیارا کیویں ملیا۔ تے گرمکھو ساری بانی دے شبد ایک کمان واسطے نے اے کیول زبانی زبانی کلامی اکھراں دا خیالاں دا جا دنیا دی ودوتا دا پرگٹاوا نہیں ایک ایک بچن بابے دی کمائی والا ہے۔ ایک مہاپرش نے گرو گرنتھ صاحب دے درشن کیتے پاویں وہ ان مت نال سبندت سی پر اندروں جاگیا تے جدو انہوں پوچھیا تو اینے گرنتھاں دا ادھیائن کیتا ہے تے بانی پڑھ کے تینوں کی پرتیت ہویا تے انہیں اکو گل کہی سی کہندا میں کسے گرنتھ دو نندا نہیں ساری ستکار یوگ نے ਤੇ ਗੁਰਮੁਖੋ ਚਾਹੀਦਾ ਵੀ ਇਹ ਹੈ। ਭਾਈ ਗੁਰਦਾਸ ਨੇ ਤਾਂ ਇੱਕ ਬਚਨ ਕਿਹਾ, ਕਹਿੰਦੇ ਨੇ ਮਾਂ ਜੇ ਤੈਨੂੰ ਆਪਣਾ ਧੂੜ ਨਾਲ ਭਰਿਆ ਹੋਇਆ ਪੁੱਤਰ ਵੀ ਲਾਲ ਲੱਗਦਾ ਹੈ ਤੇ ਫਿਰ ਦੂਜੇ ਦੇ ਕੱਪੜੇ ਵੇਖ ਕੇ ਨਫ਼ਰਤ ਕਰਨੀ ਹੈ? ਜੇ ਆਪਣੇ ਪੁੱਤਰ ਨੂੰ ਪਿਆਰ ਕਰਨੀ ਹੈ ਤੇ ਦੂਜੇ ਦਿਨ ਵੀ ਉਹੋ ਜਿਹਾ ਪਿਆਰ ਕਰਿਆ ਕਰ। ਕਹੀ ਕਿਉਂ ਵੀ ਸਾਡਾ ਜ਼ੋਰ ਲੱਗ ਜਾਂਦਾ ਹੈ ਦੂਜੇ ਨੂੰ ਖੰਡਨ ਨਿੰਦਨ ਤੇ। ਕਹਿਣ ਲੱਗੇ ਜੇ ਤੂੰ ਚਾਹੁੰਦਾ ਮੇਰਾ ਪਿਓ ਤੁਰਿਆ ਜਾਂਦਾ ਹੈ ਤੇ ਲੋਕ ਰਸਤੇ ਵਿੱਚ ਖਲੋ ਕੇ ਪਿਤਾ ਜੀ ਸ਼ਬਦ ਅਦਬ ਵਾਲੇ ਕਹਿਣ ਤੇ ਦੂਜੇ ਦੇ ਬਾਪ ਦੀ ਪੱਗ ਨੂੰ ਹੱਥ ਪਾਏ ਤੇ ਆਪਣੇ ਬਾਪ ਦਾ ਅਦਬ ਕਿਵੇਂ ਕਰਾਏਗਾ? ਦੂਜੇ ਦਾ ਕਰੇਗਾ ਤੇ ਤਾਂ ਹੀ ਮਿਲੇਗਾ ਨਾ। ਉਹਨਾਂ ਨਿਪਕਿਆ ਕਹਿਣ ਲੱਗੇ ਗ੍ਰੰਥ ਮੈਂ ਨਿੰਦਦਾ ਨਹੀਂ ਪਰ ਕਹਿੰਦਾ ਜੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਦੇਖਿਆ ਨਾ, ਕਹਿੰਦਾ ਬਾਕੀ ਜਿਤਨੇ ਗ੍ਰੰਥ ਨੇ ਉਹ ਰੱਬ ਦੀਆਂ ਗੱਲਾਂ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਦੇ। ਜਿਤਨੇ ਦੁਨੀਆਂ ਦੇ ਗ੍ਰੰਥ ਨੇ ਸਾਰੇ ਸਤਿਕਾਰਯੋਗ ਉਹ ਰੱਬ ਦੀਆਂ ਬਾਤਾਂ ਕਰਦੇ ਨੇ, ਕੋਈ ਕਹਾਣੀ ਰੂਪ, ਕੋਈ ਸ਼ਲੋਕ ਰੂਪ, ਕੋਈ ਸ਼ਰੂਤੀ ਰੂਪ, ਬਾਕੀ ਸਾਰੇ ਰੱਬ ਦੀਆਂ ਗੱਲਾਂ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਦੇ ਨੇ। ਨਾਲ ਹੀ ਗੱਲਾਂ ਕਰਕੇ ਕਿਹਾ ਸੀ ਬਦੋ ਕੀ ਨਾ ਹੋਡ ਮਾਧੋ ਮੋਸਿਓ, ਠਾਕੁਰ ਤੇ ਜਨ, ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸੋਂ। ਰੱਬ ਨਾਲ ਗੱਲਾਂ ਕਰਕੇ ਕਿਹਾ ਸੀ ਕਿ ਆਪ ਸਵਾਰ ਹੈ ਮੈਂ ਮਿਲੇ, ਰੱਬ ਗੱਲਾਂ ਕਰਦਾ ਹੈ। ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉੱਪਰ ਧਰੂੰ। ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਸ਼ਬਦ ਰੱਬ ਨਾਲ ਗੱਲਾਂ ਕਰਦਾ ਤੇ ਪਿਆਰਿਓ ਜੇ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਦੇ ਨੇ, ਸਿੱਖਾਂ ਤੂੰ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਿਆ ਕਰ, ਦੇਖ ਤੈਨੂੰ ਰੱਬ ਨਾਲ ਗੱਲ ਕਰਨ ਦੀ ਜਾਚ ਆ। ਕਰ ਰਾਮ ਕਲੀ ਕੀ ਵਾਰ ਦਾ ਪਾਠ ਕਰਦੇ ਤੋ ਕਹੀ, ਚਲੋ ਕਈ ਵਾਰੀ ਸਬੈਕਨ ਪਾਠ ਕਰੀ ਜਾਂਦੇ ਹਾਂ ਪਰ ਜੇ ਕਿਤੇ ਟਿਕੇ ਤੇ ਸੱਚੀ ਮੁੱਚੀ ਉਹ ਰੋਜ਼ ਪੜ੍ਹਦੀਆਂ ਤੁਕਾਂ ਵੀ ਅੰਦਰ ਟੁੰਬ ਜਾਂਦੀਆਂ ਨੇ। ਇੱਕ ਬਚਨ ਹੁੰਦਾ ਸਤਿਗੁਰ ਆਖੈ ਸੱਚਾ ਕਰੈ ਸਾ ਬਾਤ ਹੋਵੇ ਦਰਹਾਲੀ। ਮਨ ਚ ਆਇਆ ਮਣਾ, ਸਤਿਗੁਰੂ ਆਖਦਾ ਤੇ ਸੱਚਾ ਵਾਹਿਗੁਰੂ ਨਾਲ ਹੀ ਕਰ ਦਿੰਦਾ ਹੈ। ਸਤਿਗੁਰੂ ਕਹਿੰਦੇ ਨੇ ਤੇ ਸੱਚਾ ਉਸੇ ਵੇਲੇ ਮੰਨ ਜਾਂਦਾ ਤੇ ਰੱਬ ਦੀ ਦਰਗਾਹ ਵਿੱਚੋਂ ਗੱਲ ਮੰਨੀ ਜਾਂਦੀ ਏ। ਮਨ ਚ ਆਇਆ ਸਤਿਗੁਰੂ ਤੇਰੀ ਕੀਤੀ ਨੂੰ ਤਾਂ ਰੱਬ ਨਹੀਂ ਮੋੜਦਾ ਪਰ ਬੰਦਾ ਹੰਕਾਰ ਵਿੱਚ ਆਇਆ ਤੇਰੀਆਂ ਗੱਲਾਂ ਮੋੜੀ ਜਾਂਦਾ, ਗੁਰੂ ਦੀ ਗੱਲ ਨੂੰ ਰੱਬ ਵੀ ਨਹੀਂ ਮੋੜਦਾ। ਸਤਿਗੁਰੂ ਆਖਿਆ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ, ਸਤਿਗੁਰੂ ਨੇ ਆਖਿਆ ਤੇ ਸੱਚੇ ਨੇ ਮੰਨ ਲਈ। ਉਹ ਸਿੱਖਾ ਤੇਰੇ ਗੁਰੂ ਦੀ ਗੱਲ ਤਾਂ ਰੱਬ ਵੀ ਨਹੀਂ ਮੋੜਦਾ, ਤੂੰ ਕਿਉਂ ਗੁਰੂ ਦੀ ਗੱਲ ਮੋੜਨਾ ਪਿਆ? ਸੱਚਾ ਉਸੇ ਵੇਲੇ ਮੰਨ ਜਾਂਦਾ। ਬੇਨਤੀ ਮੇਰੀ ਸਮਝਿਓ, ਸ਼ਬਦ ਦੇ ਅਰਥਾਂ ਵੱਲ ਆਓ ਜਿਹੜਾ ਮੈਂ ਬੇਨਤੀ ਕਰ ਰਿਹਾ। ਲਾਲਨ ਰਾਵਿਆ ਕਵਨ ਗਤੀ ਰੀ, ਭੈਣੇ ਮੈਨੂੰ ਦੱਸ ਖਾਂ ਕਿਵੇਂ ਮਿਲਿਆ ਸਾਈ। ਲਾਲਨ ਰਾਵਿਆ ਕਵਨ ਗਤੀ ਰੀ ਸਖੀ, ਬਤਾਵੋ ਮੁਝੈ ਮਤੀ ਰੀ, ਸੋਹਬ ਸੋਹਬ ਸੋਭੀ ਆਪਣੇ ਪ੍ਰੀਤਮ ਕੈ ਰੰਗ ਰਤੀ। ਲਾਲੀ ਡਲਕਾਂ ਮਾਰੇ ਪ੍ਰੀਤਮ ਦੇ ਰੰਗ ਵਿੱਚ ਰਤੀਏ, ਮੈਨੂੰ ਦੱਸ ਖਾਂ ਕਿਵੇਂ ਤੈਨੂੰ ਸਾਈ ਮਿਲਿਆ। ਫਿਰ ਉਹ ਜਿਹਦੇ ਕੋਲ ਨਾਮ ਦਾ ਖਜ਼ਾਨਾ ਉਹ ਐਵੇਂ ਨਹੀਂ ਤੁਰਿਆ ਫਿਰਦਾ, ਜਣੇ ਖਣੇ ਕੋਲ ਅੰਦਰ ਦੀ ਗੰਢ ਨਹੀਂ ਖੋਲਦਾ, ਕਿਉਂਕਿ ਕੀਮਤੀ ਹੀ ਰਾਹ ਉੱਥੇ ਟਿਕੇਗਾ ਜਿਹੜੇ ਉਹਦੇ ਟਿਕਣ ਜੋਗੀ ਥਾਂ ਹੋਵੇ। ਪੁੱਛਿਆ ਮੈਨੂੰ ਦੱਸ, ਅੱਗੋਂ ਜਦੋਂ ਬੋਲੀ ਨਾ ਸੁਹਾਗਣ ਤੇ ਉਹਨੇ ਕਿਹਾ, ਕਹਿਣ ਲੱਗੀ ਭੈਣੇ ਕਿ ਦੇਖ ਮੈਂ ਤੇਰੇ ਚਰਨਾਂ ਨੂੰ ਪਕੜ ਕੇ ਆਪਣੇ ਨੇਤਰਾਂ ਦੀਆਂ ਪਲਕਾਂ ਨਾਲ ਪੂੰਜਾਂ ਤੇ ਧੋਵਾਂ। ਸੋਹਬ ਸੋਹਬ ਸੋਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ, ਪਾਮ ਮਲੋਮੂ ਸੰਗ ਨੈਨ ਪਤੀਰੀ, ਜਾਂ ਪਠਾਵੋ ਜਾਉਂ ਤਤੀਰੀ, ਜਪ ਤਪ ਸੰਯਮ ਦਿਉਂ ਜਤੀਰੀ, ਇੱਕ ਨਿਮਖ ਮਿਲਾਵੋ ਮੋਹੇ ਪ੍ਰਾਣ ਪਤੀਰੀ, ਏਕ ਪਿਤਾ ਏਕ ਸਖੇ ਖੰਬਾਰਿਕ। ਭੈਣੇ ਮੈਂ ਆਪਣੇ ਨੇਤਰਾਂ ਦੀਆਂ ਪਲਕਾਂ ਨਾਲ ਤੇਰੇ ਚਰਨਾਂ ਨੂੰ ਧੋਵਾਂ, ਆਪਣੇ ਨੇਤਰਾਂ ਦੇ ਨੀਰ ਨਾਲ ਤੇਰੇ ਚਰਨ ਧੋਵਾਂ। ਕਿਰਪਾ ਕਰ ਮੈਂ ਜਿੰਨਾ ਜਪ ਕੀਤਾ, ਤਪ ਕੀਤਾ, ਸੰਯਮ ਕੀਤਾ, ਮੈਂ ਸਭ ਕੁਝ ਤੇਰੇ ਚਰਨਾਂ ਵਿੱਚ ਰੱਖ ਦਿੱਤਾ, ਮੈਨੂੰ ਦੱਸ ਤਾਂ ਸਹੀ ਪਿਆਰਾ ਮਿਲਦਾ ਕਿਵੇਂ? ਚੇਤੇ ਰੱਖਿਓ ਗੁਰਮੁਖ ਕਮਾਈ ਵਾਲਾ ਇੱਕ ਸ਼ਬਦ ਕਹਿ ਜਾਏ ਤੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਕਰਮ ਕਾਂਡਾਂ ਦੇ ਜਪ ਤਪ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਇਹਦੇ ਵਿੱਚੋਂ ਨਿਕਲ ਇੱਕ ਉਦਾਹਰਨ ਹੋਰ। ਭਾਈ ਗੁਰਦਾਸ ਜੀ ਨੂੰ ਅਸੀਂ ਪੜ੍ਹਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ, ਧੰਨ ਲਿਖਾਰੀ ਨਾਨਕਾ। ਉਹਨਾਂ ਨੇ ਇੱਕ ਬੜੀ ਸੋਹਣੀ ਵਾਰਤਾਲਾਪ ਤਰਲੋਚਨ ਤੇ ਨਾਮਦੇਵ ਦਾ ਦਿੱਤਾ ਤੇ ਆ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਹਾਥ ਪਾਉ ਕਰ ਕਾਮ ਸਭ, ਜੋ ਕਬੀਰ ਜੀ ਨੇ ਕਿਹਾ, ਜੋ ਰਾਮਕਲੀ ਰਾਗ ਵਿੱਚ ਕਹਿਤ ਨਾਮ ਦਿਓ ਸੁਣੋ ਤਰਲੋਚਨ, ਇਹ ਨਹੀਂ। ਕਹਿੰਦੇ ਨੇ ਭਗਤ ਤਰਲੋਚਨ ਜੀ ਆਏ ਰੋਜ਼ ਲੰਘਣਾ ਤੇ ਨਾਮਦੇਵ ਦੇ ਦਰਸ਼ਨ ਕਰਕੇ ਫਿਰ ਆਪਣੀ ਕਿਰਤ ਤੇ ਚਲੇ ਜਾਣਾ। ਅੱਜ ਨਾਮਦੇਵ ਜੀ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਭਲਿਆ ਮਾਨਸਾ ਤੂੰ ਰੋਜ਼ ਆਉਂਦਾ, ਉੱਥੇ ਸਾਹਮਣੇ ਖਲੋਨਾ, ਅੱਖਾਂ ਭਰ ਕੇ ਦੇਖ ਕੇ ਚਲਾ ਜਾਂਦਾ, ਤੇਰੇ ਆਉਣ ਦਾ ਮਕਸਦ ਕੀ? ਕਹਿੰਦਾ ਸੱਚ ਜਾਣਿਓ, ਜਦੋਂ ਮੈਂ ਤੁਹਾਡੇ ਕੋਲ ਆਉਂਦਾ ਨਾ, ਇੱਕ ਵਾਰੀ ਸਵੇਰੇ ਤੇਰੇ ਦਰਸ਼ਨ ਕਰ ਜਾਂ ਨਾਮਦੇਵ, ਸਾਰਾ ਦਿਨ ਖੇੜੇ ਵਿੱਚ ਨਿਕਲਦਾ ਹੈ। ਬਾਬਾ ਜੀ ਨੂੰ ਪੁੱਛੋ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਵੇਖਣ ਨਾਲ ਹੀ, ਪੇਖਤ ਹੀ ਪੁਨੀਤ ਹੋਏ। ਭਾਈ ਸਾਹਿਬ ਵੀਰ ਸਿੰਘ ਹੋਣਾ ਲਿਖਿਆ, ਹਰਦਮ ਖਿੜੇ ਮਿਲੇ ਕੋ ਮਿੱਤਰੋ, ਤੁਸੀਂ ਮੱਥੇ ਵੱਟ ਨਾ ਪਾਏ। ਹਰਦਮ ਖਿੜੇ ਮਿਲੇ ਕੋ ਮਿੱਤਰੋ, ਤੁਸੀਂ ਮੱਥੇ ਵੱਟ ਨਾ ਪਾਏ। ਸੀਨੇ ਸਾਫ ਕੀਨਿਓ ਤੁਹਾਡੇ, ਤੁਸੀਂ ਵੈਰ ਨਾ ਕਦੇ ਕਮਾਏ। ਡਿੱਠਿਆਂ ਖਿੜੇ ਕਾਲਜਾ ਸਾਡਾ, ਅਸੀਂ ਵੇਖ ਵੇਖ ਸੁੱਖ ਪਾਏ, ਵੇਖ ਵੇਖ ਸੁੱਖ ਪਾਏ। ਜਦੋਂ ਪੁੱਛਿਆ ਕਿਉਂ ਉਹਨੇ, ਕਹਿੰਦਾ ਬਸ ਤੈਨੂੰ ਦੇਖਣਾ ਤੇ ਮਨ ਸਾਰਾ ਦਿਨ ਰਸ 'ਚ ਰਹਿੰਦਾ। ਕਹਿਣ ਲੱਗੇ ਫਿਰ ਦੇਖ ਕੇ ਨਾ ਜਾ, ਜਦੋਂ ਮੈਂ ਬਹਿਨਾ ਤੇ ਮੇਰੇ ਕੋਲ ਬੈਠ। ਨਾਮਦੇਵ ਸਾਈਂ ਦੀ ਯਾਦ ਵਿੱਚ ਬੈਠੇ, ਤਰਲੋਚਨ ਜੀ ਕੋਲ ਟਿਕ ਗਏ ਤੇ ਦੋ ਚਾਰ ਦਿਨਾਂ ਤੋਂ ਬਾਅਦ ਜਦੋਂ ਨਾਮਦੇਵ ਜੀ ਨੇ ਨੇਤਰ ਖੋਲ੍ਹਣੇ ਤੇ ਉਹਨਾਂ ਦੇ ਨੇਤਰਾਂ ਵਿੱਚ ਖੁਮਾਰੀ, ਉਹਨਾਂ ਦੇ ਚਿਹਰੇ 'ਤੇ ਲਾਲੀ ਤੇ ਨਾਲ ਕਹਿਣਾ, ਮੇਰਾ ਬੀਠੁਲ ਐਸਾ ਹੈ, ਮੇਰਾ ਸਾਈਂ ਐਸਾ। ਉਹਨੇ ਫਿਰ ਬੋਲ ਕੇ ਕਿਹਾ, ਕਹਿਣ ਲੱਗਾ, ਨਾਮਦੇਵ ਕਿਤਨੇ ਦਿਨ ਹੋ ਗਏ ਨੇ ਮੈਨੂੰ ਤੇਰੇ ਕੋਲ ਆਉਂਦਿਆਂ। ਠੀਕ ਹੈ ਤੇਰੇ ਕੋਲ ਬੈਠਿਆਂ ਮੈਨੂੰ ਸੁੱਖ ਮਿਲਦਾ, ਪਰ ਜਿਹਦੀਆਂ ਬਾਤਾਂ ਸੁਣਾਉਣਾ, ਜਾਂ ਤਾਂ ਉਹਦੇ ਦਰਸ਼ਨ ਕਰਾ ਤੇ ਜਾਂ ਫਿਰ ਕੱਲ੍ਹ ਤੋਂ ਚੁੱਪ ਰਿਹਾ ਕਰ। ਤੂੰ ਗੱਲਾਂ ਕਰਨਾ ਮੇਰਾ ਅੰਦਰ ਤੜਫਦਾ, ਬਹਿੰਦਾ ਮੈਂ ਵੀ ਤੇਰੇ ਕੋਲ ਹਾਂ। ਤੂੰ ਕਹਿੰਦਾ ਹੁਣ ਪਿਆਰਾ ਆਇਆ, ਹੁਣ ਦੀਦਾਰ ਹੋਏ, ਜਾਂ ਤਾਂ ਕਰਾ ਦੀਦਾਰ। ਤੇ ਭਾਈ ਗੁਰਦਾਸ ਦੇ ਕਥਨ ਮੁਤਾਬਕ ਕਿ ਨਾਮਦੇਵ ਨੇ ਕਹਿ ਦਿੱਤਾ, ਤਰਲੋਚਨ ਚੱਲ ਮੈਂ ਤੇਰੀ ਗੱਲ ਰੱਬ ਸਾਹਮਣੇ ਕਰਾਂਗਾ। ਦੇਖਿਓ ਗੁਰਮੁਖ ਕੀ ਹੈ। ਉੱਥੇ ਭਾਈ ਸਾਹਿਬ ਨੇ ਸ਼ਬਦ ਲਿਖੇ ਨੇ ਕਿ ਦਰਸ਼ਨ ਵੇਖਣ ਨਾਮ ਦਿਓ, ਭਲਕੇ ਉੱਠ ਤਰਲੋਚਨ ਆਵੈ। ਅਰਥ ਬੜੇ ਸਪਸ਼ਟ ਜੈ ਨੇ, ਅੱਖਰ ਸਮਝ ਪੈਂਦੇ ਪਏ ਨੇ। ਦਰਸ਼ਨ ਵੇਖਣ ਨਾਮ ਦਿਓ, ਭਲਕੇ ਉੱਠ ਤਰਲੋਚਨ ਆਵੈ। ਭਗਤ ਕਰਨ ਮਿਲ ਦੋਏ ਜਾਣੇ, ਭਗਤੀ ਦੋਨੋਂ ਕਰਦੇ ਨੇ ਪਰ ਅਵਸਥਾ ਦੋਨਾਂ ਦੀ ਇੱਕੋ ਜਿਹੀ ਨਹੀਂ। ਭਗਤ ਕਰਨ ਮਿਲ ਦੋਏ ਜਾਣੇ, ਨਾਮ ਦਿਓ ਹਰ ਚਲਤ ਸੁਣਾਵੈ। ਜਦੋਂ ਚਲਤ ਸੁਣਾਵੈ ਕਥਾ ਸੁਣਾਉਂਦਾ, ਤੇ ਤਰਲੋਚਨ ਕਹਿੰਦਾ ਮੇਰੀ ਪੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੇ। ਜਿਹਦੀਆਂ ਗੱਲਾਂ ਸੁਣਾਉਂਦਾ ਤੂੰ ਇੰਨਾ ਰੱਬ ਦੇ ਨੇੜੇ ਸਾਡੀ ਸਿਫਾਰਸ਼ ਨਹੀਂ ਕਰ ਸਕਦਾ? ਮੇਰੀ ਪੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ। ਨਾਮਦੇਵ ਨੇ ਫਿਰ ਪੁੱਛ ਲਿਆ ਤੇ ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਨਾਮਦੇਵ ਨੇ ਜਦੋਂ ਪੁੱਛਿਆ, ਠਾਕੁਰ ਜੀ ਨੂੰ ਪੁੱਛਿਓਸ, ਪੁੱਛਿਓਸ, ਉਸ ਨੇ ਪੁੱਛਿਆ, ਨਾਮਦੇਵ ਨੇ ਪੁੱਛਿਆ, ਠਾਕੁਰ ਜੀ ਨੂੰ ਪੁੱਛਿਓਸ, ਦਰਸ਼ਨ ਕਿਵੇਂ ਤਰਲੋਚਨ ਪਾਵੇ? ਸਾਈਂ ਜੀ, ਤਰਲੋਚਨ ਕਿਵੇਂ ਦਰਸ਼ਨ ਕਰੇਗਾ ਤੁਹਾਡੇ? ਤੇ ਅੱਗੋਂ ਰੱਬ ਨੇ ਪਤਾ ਕੀ ਕਿਹਾ? ਹੱਸ ਕੇ ਠਾਕੁਰ ਬੋਲਿਆ, ਗੁੱਸੇ 'ਚ ਨਹੀਂ ਬੋਲਿਆ, ਹੱਸ ਕੇ। ਤੇ ਸੱਚੀ ਮੁੱਚੀ ਨਾਮਦੇਵ ਨੂੰ ਵੇਖ ਕੇ ਤੇ ਰੱਬ ਹੱਸਦਾ ਹੀ ਬੜਾ ਸੀ। ਏਕ ਭਗਤ ਮੇਰਾ ਹਿਰਦੈ ਬਸੈ, ਨਾਮੇ ਦੇਖ ਨਰਾਇਣ ਹੱਸੇ। ਕਹਿੰਦਾ ਕੀ ਹੋ ਜੀ ਤੇਰੀ ਭਗਤੀ? ਰੱਬ ਵੇਖ ਕੇ ਹੱਸਿਆ। ਠਾਕੁਰ ਜੀ ਨੂੰ ਪੁੱਛਿਓਸ, ਦਰਸ਼ਨ ਕਿਵੇਂ ਤਰਲੋਚਨ ਪਾਵੈ? ਹੱਸ ਕੇ ਠਾਕੁਰ ਬੋਲਿਆ, ਨਾਮਦੇਵ ਨੂੰ ਕਹਿ ਸਮਝਾਵੈ। ਸਮਝਾਉਣ ਲੱਗਾ ਕੀ? ਕਹਿਣ ਲੱਗੇ ਤਰਲੋਚਨ ਹੈ ਬਾਣੀਆਂ, ਇਹ ਤਰਲੋਚਨ ਬਾਣੀਆਂ ਦਾ ਜ਼ਿਕਰ ਹੈ, ਉਹਦੇ ਕੋਲ ਨੇ ਟਕੇ, ਉਹ ਹਰ ਕੰਮ ਟਕਿਆਂ ਨਾਲ ਕਰਦਾ। ਪਰ ਚੇਤੇ ਰੱਖੀ, ਉਹਨੂੰ ਕਹਿ ਦੀ ਮੈਂ ਟਕਿਆਂ ਨਾਲ ਨਹੀਂ ਮਿਲਦਾ ਹੁੰਦਾ, ਟਕੇ ਨਾਲ ਨਹੀਂ ਮੈਂ ਮਿਲਣਾ ਉਹਨੂੰ। ਤੇ ਜਦੋਂ ਉਹਨੂੰ ਕਹਿਣਾ ਨਹੀਂ ਮਿਲਣਾ, ਨਾਮਦੇਵ ਕਹਿੰਦਾ ਦਾਤਾ ਮੈਂ ਤਾਂ ਵਾਅਦਾ ਕਰਕੇ ਆਇਆ ਵਾਂ, ਮੈਂ ਬਚਨ ਕਰਕੇ ਆਇਆ ਮਿਲਾਵਾਂਗਾ। ਤੇ ਕਹਿੰਦੇ ਨੇ ਰੱਬ ਨੇ ਅੱਗੋਂ ਹੱਸ ਕੇ ਕਿਹਾ, ਉਹ ਨਾਮਦੇਵ ਚੇਤੇ ਰੱਖੀ, ਸ਼ਾਇਦ ਉਹਦੀ ਬਿਰਤੀ ਕਰਕੇ ਅਜੇ ਪ੍ਰਾਪਤੀ ਨਾ ਹੁੰਦੀ। ਤੂੰ ਅਨਨ ਭਗਤ ਹੈ, ਤੇਰੀ ਗੱਲ ਮੈਂ ਝੂਠੀ ਨਹੀਂ ਪੈਣ ਦੇਣੀ, ਜਾਂ ਤੇਰੇ ਬਦਲੇ ਤਰਲੋਚਨ ਦਾ ਵੀ ਪਾਰ ਉਤਾਰ। ਤੂੰ ਕਹਿ ਦਿੱਤਾ ਕੋਈ ਕਰਮ ਨਹੀਂ, ਕੋਈ ਧਰਮ ਨਹੀਂ, ਕੋਈ ਜਪ ਨਹੀਂ, ਤੂੰ ਕਹਿ ਦਿੱਤਾ, ਕਿਉਂਕਿ ਜਾਂ ਕਾ ਕਹਿਆ ਦਰਗਹਿ ਚੱਲੇ। ਜਿਹਦੀ ਗੱਲ ਮੰਨੀ ਜਾਂਦੀ ਹੈ ਉੱਥੇ ਭਾਈ ਸਾਹਿਬ ਦੀ ਪੂਰੀ ਪੌੜੀ ਹੈ। ਦਰਸ਼ਨ ਵੇਖਣ ਨਾਮ ਦਿਓ ਭਲਕੇ ਉੱਠ ਤਰਲੋਚਨ ਆਵੇ, ਭਗਤ ਕਰਨ ਮਿਲ ਦੋਏ ਜਣੇ ਨਾਮ ਦਿਓ ਕਰ ਚਲਤ ਸੁਣਾਵੇ। ਮੇਰੀ ਪੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ, ਠਾਕੁਰ ਜੀ ਨੂੰ ਪੁੱਛਿਓਸ ਦਰਸ਼ਨ ਕਿਵੇਂ ਤਰਲੋਚਨ ਪਾਵੈ। ਹੱਸ ਕੇ ਠਾਕੁਰ ਬੋਲਿਆ ਨਾਮ ਦਿਓ ਨੂੰ ਕਹਿ ਸਮਝਾਵੈ, ਹੱਥ ਨਾ ਆਵੇ ਭੇਟ ਸੌ, ਮੈਂ ਭੇਟਾਂ ਨਾਲ ਨਹੀਂ ਮਿਲਦਾ ਹੁੰਦਾ। ਗੁਰਮੁਖੋ ਨਾਲੇ ਭੇਟਾਂ ਅਸੀਂ ਰੱਬ ਨੂੰ ਕੀ ਦੇ ਸਕਦੇ ਹਾਂ? ਦੇਖੀਏ ਅਸੀਂ ਕਦੀ ਸੋਚੀਏ, ਜਦੋਂ ਪਰਮਾਤਮਾ ਨੂੰ ਉਲਾਮੇ ਦਿੰਦੇ ਹਾਂ ਸਾਨੂੰ ਕੁਝ ਨਹੀਂ ਦਿੱਤਾ, ਰਾਤ ਨੂੰ ਮੰਜੇ 'ਤੇ ਸੌਣ ਲੱਗਿਆ ਇੱਕ ਗੱਲ ਜ਼ਰੂਰ ਦੇਖ ਲਈਏ, ਜੋ ਕੁਝ ਮੇਰੇ ਘਰ ਅੱਜ ਹੈ ਕਿ ਇਹ ਮੇਰੇ ਦਾਦੇ ਪੜਦਾਦੇ ਕੋਲ ਕਦੀ ਸੀ? ਬਸ ਇੰਨੀ ਕੁ ਗੱਲ ਆਪਣੀ ਔਕਾਤ ਚੇਤੇ ਕਰ ਲੈ ਬੰਦਾ ਕਿ ਮੇਰੇ ਦਾਦੇ ਪੜਦਾਦੇ ਨੇ ਸੁੱਖ ਮਾਣੇ ਜਿਹੜੇ ਮੈਨੂੰ ਮਿਲਦੇ ਪਏ ਨੇ, ਅਤੇ ਫਿਰ ਕਦੀ ਰੱਬ ਨੂੰ ਉਲਾਮੇ ਨਹੀਂ ਦਏਗਾ, ਫਿਰ ਕਹੇਗਾ ਦਾਤਾ ਮੈਂ ਇਹਦੇ ਲਾਇਕ ਨਹੀਂ ਜਿੰਨੀਆਂ ਤੂੰ ਦਾਤਾਂ ਦੇ ਦਿੱਤੀਆਂ। ਹਕੀਕਤ ਹੈ ਉੱਥੇ ਠਾਕੁਰ ਜੀ ਨੂੰ ਪੁੱਛਿਓ ਉਸ ਅਤੇ ਅੱਗੋਂ ਬੋਲਿਆ ਹੱਸ ਕੇ ਠਾਕੁਰ ਬੋਲਿਆ ਨਾਮ ਦਿਓ ਨੂੰ ਕਹਿ ਸਮਝਾਵੇ, ਹੱਥ ਨਾ ਆਵੇ ਭੇਟ ਸੋ, ਭੇਟਾਂ ਨਾਲ ਨਹੀਂ ਮਿਲਦਾ। ਅਤੇ ਗੁਰਮੁਖੋ ਤੁਸੀਂ ਸਿਆਣੇ ਬੈਠੇ ਹੋ, ਕਦੀ ਵੀ ਸਿੱਖ ਗੁਰੂ ਦੇ ਪ੍ਰਤੀ ਦਾਨ ਸ਼ਬਦ ਨਾ ਵਰਤੇ, ਗੁਰੇਜ਼ ਕਰੇ। ਦਾਨ ਕੌਣ ਦਿੰਦਾ? ਦਾਨ ਹਮੇਸ਼ਾ ਦਾਤੇ ਦਿੰਦੇ ਨੇ, ਦਿੱਤਾ ਜਾਂਦਾ ਲੋੜਵੰਦ ਨੂੰ। ਕਦੀ ਗੁਰੂ ਨੂੰ ਦਾਨ ਨਾ ਦਈਏ, ਗੁਰੂ ਨੂੰ ਸਿਰਫ ਭੇਟਾ ਸਮਰਪਿਤ ਕਰੀਏ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਜਿਹੜੇ ਦਾਤੇ ਬਣਦੇ ਨੇ ਨਾ, ਅਸੀਂ ਤਾਂ ਭਾਵੇਂ ਕਹਾਂਗੇ ਜੇ ਮੈਨੂੰ ਕੋਈ ਲੱਖ ਦੇ ਦੇ ਮੈਂ ਤਾਂ ਗਾਵਾਂਗੀ ਨਾ, ਇਹ ਬੜਾ ਵੱਡਾ ਦਾਨੀ ਜੇ। ਬੜਾ ਗੁਰੂ ਘਰ ਨੇ ਦਾਨ ਕੀਤਾ, ਕਿਉਂਕਿ ਸਾਡੇ ਲਫ਼ਜ਼ ਵੀ ਰੁਪਈਆਂ ਨਾਲ ਚੇਂਜ ਹੁੰਦੇ ਨੇ। ਅਤੇ ਜਦੋਂ ਰੱਬ ਸਾਹਮਣੇ ਗਏ, ਮਹਾਰਾਜ ਇਹ ਤੁਹਾਡੇ ਘਰ ਇੰਨਾ ਕੁਝ ਦਾਨ ਕੀਤਾ, ਇਹ ਬੜਾ ਵੱਡਾ ਦਾਤਾ ਹੈ। ਅਤੇ ਬਾਬਾ ਜੀ ਨੇ ਬਾਣੀ 'ਚ ਕਿਹਾ, ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ, ਜਾਨ ਹੈ ਗਾਵਾ ਹੱਥ ਨਾ ਆਵੇ ਭੇਟ ਸੋ, ਤੁਸ ਤਰਲੋਚਨ ਮੈਂ ਮੂੰਹ ਲਾਵੈ, ਅਗਲੀ ਤੋਕੇ ਖਾਉ ਅਧੀਨ ਖਾਂ ਭਗਤ ਦੇ, ਮੈਂ ਸਿਮਰਨ ਕਰਨ ਵਾਲੇ ਦੇ ਅਧੀਨ ਹਾਂ, ਪਹੁੰਚ ਨਾ ਹੰਗਾ ਭਗਤੀ ਦਾਵੇ, ਜੇ ਭਗਤਾ ਤੂੰ ਦਾਵਾ ਕਰ ਆਏ ਤੇ ਤੇਰੇ ਦਾਵੇ ਤੋਂ ਝੂਠਾ ਨਹੀਂ ਪੈਣ ਦਿੰਦਾ। ਭਾਈ ਸਾਹਿਬ ਕਹਿੰਦੇ ਨੇ ਖੋਏ ਵਿਚੋਲਾ ਆਣ ਮਿਲਾ, ਫਿਰ ਉਸ ਤੋਂ ਕਵਲ ਆਇਓ ਲਾਲਨ ਰਾਵਿਆ ਕਵਨ ਗਤੀ ਰੀ, ਹੁਣ ਮੈਂ ਭੇਟਾ ਦੇਣ ਲੱਗੀ ਹਾਂ, ਲਾਲਨ ਰਾਵਿਆ ਕਵਨ ਗਤੀ ਰੀ, ਸਖੀ ਬਤਾਵੋ ਮੁਝੈ ਮਤੀ ਰੀ, ਸੋਹਬ ਸੋਹਬ ਸੂਵੀ ਆਪਣੇ ਪ੍ਰੀਤਮ ਕੈ ਰੰਗ ਰਤੀ, ਪਾਮ ਮਲੋਮੋ ਸੰਗ ਨੈਨ ਪਤੀਰੀ, ਜਾਂ ਪਠਾਵੋ ਜਾਉ ਤਤੀਰੀ, ਜਪ ਤਪ ਸੰਯਮ ਦਿਓ ਜਤੀਰੀ, ਇੱਕ ਨਿਮਖ ਮਿਲਾਵੋ ਮੋਹ ਪ੍ਰਾਣ ਪਤੀਰੀ। ਹੁਣ ਗੁਰਮੁਖ ਨੇ ਉੱਤਰ ਦਿੱਤਾ, ਕਹਿਣ ਲੱਗੀ ਦੇਖ ਭੈਣੇ, ਜੇ ਸੱਚੀ ਮੁੱਚੀ ਤੂੰ ਦਗਿਆਸੂ ਹੈ ਨਾ, ਫਿਰ ਆਹ ਗੱਲਾਂ ਮੇਰੀਆਂ ਸੁਣ ਲੈ, ਮਾਣ ਤਾਣ ਅੰਗ ਬੁੱਧ ਹਤੀਰੀ, ਕਤਲ ਕਰ ਦੇ ਫੂਕ ਦੇ ਇਸ ਹੰਕਾਰ ਨੂੰ, ਬਸ ਇਹ ਹੀ ਪੜਦਾ ਹੀ ਜਿਹੜਾ ਤੈਨੂੰ ਸਾਈਂ ਦੀ ਸੇਜ 'ਤੇ ਨਹੀਂ ਜਾਣ ਦਿੰਦਾ। ਮਾਣ ਤਾਣ ਅੰਗ ਬੁੱਧ ਹਤੀਰੀ, ਸਾ ਨਾਨਕ ਸੁਹਾਗਵਤੀ, ਉਹ ਭਾਗਾਂ ਵਾਲੀ ਜਿਹਨੇ ਮਾਣ ਤਾਣ ਤਿਆਗ ਦਿੱਤਾ। ਅੱਜ ਮੇਰੇ ਧੰਨ ਗੁਰੂ ਅਰਜਨ ਸਾਹਿਬ ਜੀ ਨਾ, ਉਹਨਾਂ ਦੇ ਬਚਨ ਸਰਵਣ ਕਰੋ, ਕਹਿ ਰਹੇ ਨੇ ਕਿ ਹੇ ਮੇਰੇ ਭਾਈ ਮੇਰੇ ਵੀਰ, ਮੈਂ ਰਾਮ ਵਿੱਚ ਅਰਜ਼ ਕੀਤੀ ਸੰਪਰਦਾਇ ਮਹਾਂਪੁਰਸ਼ਾਂ ਨੇ, ਭਾਵੇਂ ਉਥਾਨਕਾ ਵਿੱਚ ਬਾਬਾ ਨਾਮ ਮਹਾਂਦੇਵ ਅਤੇ ਗੁਰੂ ਅਰਜਨ ਸਾਹਿਬ ਦਾ ਸੰਵਾਦ ਰਚਾਇਆ, ਪਰ ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ, ਜੇ ਮੈਂ ਹੁਣ ਦਾਵਾ ਕਰਕੇ ਕਹਾਂ ਨਹੀਂ ਜੋ ਮੈਂ ਕਹਿ ਰਿਹਾ ਇਹ ਸੱਚ ਹੈ, ਨਹੀਂ ਮੇਰਾ ਗੁਰੂ ਅਗਾਧ ਬੋਧ ਹੈ, ਦਾਵਾ ਕਦੀ ਵੀ ਅਰਥਾਂ ਦਾ ਵੀ ਨਾ ਕਰੀਏ। ਹੁਣ ਸਤਿਗੁਰੂ ਇਹ ਬਚਨ ਕਰਦੇ ਨੇ ਅਤੇ ਪਹਿਲੀਆਂ ਅੰਮ੍ਰਿਤ ਬਚਨ ਦੀਆਂ ਤੁਕਾਂ ਸਰਵਣ ਕਰੋ।
ਸੁਣ ਮਿਤਾ ਧੂਰੀ ਕੋ ਬਲ ਜਾਈ,
ਪਹਿਲੇ ਬਚਨਾਂ ਵਿੱਚ ਇਹ ਫੁਰਮਾਇਆ ਸੀ, ਏਕ ਪਿਤਾ ਏਕਸ ਕੇ ਖੰਬਾਰਕ, ਤੂੰ ਮੇਰਾ ਗੁਰਹਾਈ, ਇੱਕ ਪਿਤਾ ਦੇ ਆਪਾਂ ਪੁੱਤਰ ਹਾਂ, ਨਾਲੇ ਆਪਾਂ ਗੁਰ ਭਾਈ ਹਾਂ, ਆਪਾਂ ਆਪਸ ਵਿੱਚ ਇਕੱਠੇ ਬੈਠਣ ਵਾਲੇ। ਪਰ ਮੈਂ ਤੇਰੇ ਚਰਨਾਂ 'ਚ ਬੇਨਤੀ ਕਰਾਂ ਮਿੱਤਰਾ, ਮੈਨੂੰ ਪਿਆਰੇ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਦੱਸ ਪਾ, ਗੁਰੂ ਦੇ ਚਰਨਾਂ ਵਿੱਚ ਜੁੜੇ ਹੋਏ ਗੁਰਮੁਖ, ਮੈਨੂੰ ਸਾਈਂ ਨਾਲ ਮਿਲਣ ਦਾ ਕੋਈ ਵਸੀਲਾ ਦੱਸ। ਅਤੇ ਫਿਰ ਬਚਨ ਕੀਤਾ, ਸੁਣ ਮੀਤਾ ਧੂਰੀ ਕਹੋ ਬਲ ਜਾਹੀ, ਮੇਰੇ ਮਿੱਤਰ ਸੁਣ ਮੇਰੀ ਗੱਲ, ਮੈਂ ਤੇਰੇ ਚਰਨਾਂ ਦੀ ਧੂੜੀ ਤੋਂ ਕੁਰਬਾਨ ਜਾਂਦਾ, ਤੇਰੇ ਚਰਨਾਂ ਦੀ ਖਾਕ ਤੋਂ ਆਪਣੇ ਆਪ ਨੂੰ ਵਾਰਨੇ ਕਰਦਾ ਹਾਂ।
ਇਹੋ ਮਨ ਤੇਰਾ ਭਾਈ।
ਹੇ ਮੇਰੇ ਵੀਰ, ਮੇਰੇ ਮਿੱਤਰ, ਮੈਂ ਆਪਣੇ ਮਨ ਦੀ ਮੱਤ ਛੱਡ ਦਿੱਤੀ, ਆਪਣਾ ਮਨ ਮੈਂ ਤੈਨੂੰ ਦੇ ਦਿੱਤਾ ਹੈ, ਇਹ ਮਨ ਤੇਰਾ ਹੈ। ਤੇ ਸਹੀ ਅਰਥਾਂ ਵੀ ਜਦੋਂ ਕੋਈ ਮਨ ਦੇ ਕੇ ਚੱਲੇਗਾ ਤੇ ਅੰਦਰ ਨਾਮ ਦਾ ਬੀਜ ਵੀ ਤਾਂ ਪੁੰਗਰੇਗਾ। ਜਦੋਂ ਜ਼ਮੀਨ ਵੇਚ ਦਈਏ ਤੇ ਪਰਤ ਕੇ ਜਿਹਨੂੰ ਵੇਚੀ ਗਈ ਉਹਦੀ ਮਰਜ਼ੀ ਜੋ ਮਰਜ਼ੀ ਵਿੱਚ ਬੀਜੇ, ਫਿਰ ਆਪਣੀ ਮਰਜ਼ੀ ਮੁੱਕ ਜਾਂਦੀ ਏ। ਜਦੋਂ ਮਨ ਦੀ ਧਰਤੀ ਗੁਰੂ ਨੂੰ ਦੇ ਦਿੱਤੀ ਤੇ ਗੁਰੂ ਮਨ ਦੀ ਧਰਤੀ ਤੇ ਕਦੀ ਜ਼ਹਿਰ ਨਹੀਂ ਬੀਜਦਾ, ਉਹ ਅੰਮ੍ਰਿਤ ਦੇ ਪੇਡੇ ਹੀ ਲਾਉਂਦਾ। ਮਨ ਦੇ ਦੇ ਗੁਰੂ, ਗੁਰਮੁਖ ਸਾਹਮਣੇ ਆਪਣਾ ਆਪ ਸਮਰਪਿਤ ਕਰ ਦੇ ਤੇ ਪੁੱਛ ਉਸ ਤੋਂ ਕਿ ਪਿਆਰਾ ਕਿਵੇਂ ਮਿਲ ਸਕਦਾ, ਸਾਈਂ ਦੇ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ।
ਪਾਵ ਮਲੂਆ ਮਲ ਮਲ ਧੂਆ, ਇਹੋ ਮਨ ਤੈ ਕੂ ਦੇਸਾ।
ਪਾਵ ਮਲੂਆ ਦੋਵੇਂ ਪੈਰ, ਮੈਂ ਤੇਰੇ ਚਰਨਾਂ ਨੂੰ ਮਲ ਮਲ ਕੇ ਧੋਵਾਂ, ਤੇਰੀ ਮੁੱਠਾ ਚਾਪੀ ਕਰਾਂ, ਪੈਰ ਧੋਵਾਂ, ਚਰਨ ਮਲਾਂ, ਤੇ ਫਿਰ ਜਿਹੜਾ ਆਹ ਮੇਰਾ ਮਨ ਹੈ ਨਾ, ਇਹ ਮੈਂ ਆਪ ਜੀ ਦੇ ਚਰਨਾਂ ਵਿੱਚ ਭੇਟਾ ਰੱਖ ਦੇਵਾਂ।
ਸੁਣ ਮੀਤਾ, ਹਾਂ ਤੇਰੀ ਸਰਣਾਈ ਆਇਆ, ਪ੍ਰਭ ਮਿਲਾਓ ਦੇਹੋ ਉਪਦੇਸਾ।
ਹੇ ਮੇਰੇ ਮਿੱਤਰ, ਮੈਂ ਤੇਰੇ ਚਰਨ ਜਿੱਥੇ ਮਲ ਕੇ ਧੋਨਾ, ਮੈਂ ਮਿੱਠੇ ਬੋਲ ਬੋਲਣਾ, ਆਪਣਾ ਮਨ ਭੇਟਾ ਕਰਨਾ ਵਾ, ਮੈਂ ਸਭ ਕੁਝ ਛੱਡ ਕੇ ਤੇਰੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ। ਹੁਣ ਕਿਰਪਾ ਕਰ ਮੇਰੇ ਤੇ, ਮੈਂ ਬਾਕੀ ਸਭ ਆਸਰੇ ਛੱਡ ਦਿੱਤੇ। ਦੇਖੋ ਜਗਿਆਸੂ ਦੋ ਤਰ੍ਹਾਂ ਦੇ ਮਿਲਦੇ ਨੇ। ਤੁਸੀਂ ਕਦੀ ਦੇਖਿਓ ਬਾਜ਼ਾਰ ਵਿੱਚ ਜਾਂਦੇ ਹੋ, ਕੁਝ ਸੱਜਣ ਜਿਹੜੇ ਨੇ ਉਹ ਘਰੋਂ ਸਿਰਫ ਖਰੀਦਣ ਵਾਸਤੇ ਜਾਂਦੇ ਨੇ ਤੇ ਕੁਝ ਸੱਜਣ ਜਿਹੜੇ ਨੇ ਉਹ ਇਕੱਲੇ ਭਾਅ ਪੁੱਛਣ ਜਾਂਦੇ ਨੇ। ਭਾਅ ਪੁੱਛਣ ਵਾਲੇ ਬਹੁਤ ਮਿਲਣਗੇ, ਉਹ ਜਣੀ ਖਣੀ ਰੇੜੀ ਤੇ ਲੱਗੀ ਪੁੱਛੀ ਜਾਣਗੇ ਇਹਦਾ ਮੁੱਲ ਕੀ, ਇਹਦਾ ਮੁੱਲ ਕੀ, ਕਿਸੇ ਕੱਪੜੇ ਨੂੰ ਪਕੜ, ਕਿਸੇ ਚੀਜ਼ ਨੂੰ ਪਕੜ, ਸੌ ਦੁਕਾਨਾਂ ਘੁੰਮ ਕੇ ਕਹਿਣਗੇ ਨਹੀਂ, ਮਨ ਨੂੰ ਨਹੀਂ ਭਾਈ। ਤੇ ਚੇਤੇ ਰੱਖੋ, ਮਨ ਨੂੰ ਨਹੀਂ ਭਾਈ ਤਾਂ ਤੇਰੇ ਮਨ ਦੀ ਅਵਸਥਾ ਓਨੀ ਉੱਚੀ ਨਹੀਂ ਜਿੰਨੀ ਕੀਮਤੀ ਚੀਜ਼ ਹੈ, ਮਨ ਨੂੰ ਨਹੀਂ ਭਾਈ। ਤੇ ਜਿਹੜੇ ਖਰੀਦਣ ਵਾਲੇ ਨੇ ਨਾ, ਉਹ ਸਿੱਧੇ ਜਾਂਦੇ ਨੇ, ਦੇਖੀ ਵਸਤੂ ਦੀ ਲੋੜ ਹੈ, ਖਰੀਦ ਕੇ ਘਰ ਆਉਂਦੇ ਨੇ। ਬਹੁਤ ਸੱਜਣ ਐਸੇ ਨੇ ਜਿਹੜੇ ਕਈ ਸਾਲਾਂ ਤੋਂ ਭਾਈ ਪੁੱਛੀ ਜਾਂਦੇ ਨੇ, ਕੋਈ ਗੁਰਮੁਖ ਆਇਆ ਕਿਵੇਂ ਗੁਰੂ ਜੀ ਦੀ ਕਿਰਪਾ ਹੋਵੇਗੀ, ਉਹਦੇ ਤੋਂ ਪੁੱਛਿਆ ਕਮਾਏ ਉਹਦੇ ਵੀ ਨਹੀਂ ਭਾਈ ਪੁੱਛਿਆ, ਦੂਸਰਾ ਕੋਈ ਆ ਗਿਆ ਉਹਦੇ ਤੋਂ ਪੁੱਛਿਆ ਕਿਵੇਂ ਗੁਰੂ ਰਾਮਦਾਸ ਮੇਰ ਕਰੇਗਾ, ਉਹਨੇ ਵੀ ਦੱਸ ਦਿੱਤਾ ਪੰਜਾਹ ਪੰਜਾਹ ਸਾਲ ਕੇਵਲ ਭਾਅ ਪੁੱਛਦਾ ਰਹਿੰਦਾ ਹੈ। ਤੇ ਜਿਹਨੇ ਖਰੀਦਣਾ ਉਹ ਇੱਕੋ ਦਿਨ ਹੀ ਆਉਂਦਾ, ਮੱਥਾ ਟੇਕ ਕੇ ਕਹਿੰਦਾ ਗੁਰੂ ਜੀ ਆ ਮੱਥਾ ਟੇਕ ਦਿੱਤਾ, ਅੱਜ ਤੋਂ ਬਾਅਦ ਹੁਣ ਮੈਂ ਕੋਈ ਨਹੀਂ ਚੁੱਕਣਾ। ਬਸ ਟੇਕ ਦਿੱਤਾ, ਟੇਕੇ ਕਿਹੜੇ ਚੁੱਕਣੇ ਨੇ। ਇੱਕ ਉਰਦੂ ਦਾ ਵਿਦਵਾਨ ਕਹਿੰਦਾ ਕਿ ਕੂਚਾ ਇਹ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਜੇ ਯਾਰ ਦੇ ਮਾਰਗ ਤੇ ਚੱਲਣੀ ਬਹਿਣਾ ਹੀ ਤੇ ਇਸ ਤਰ੍ਹਾਂ ਬਹੀ ਕਿ ਜਿਵੇਂ ਗਿੱਲੀ ਮਿੱਟੀ ਦੇ ਉੱਤੇ ਪੈਰਾਂ ਦੇ ਨਿਸ਼ਾਨ ਲੱਗਦੇ ਨੇ, ਸੁੱਕੀ ਮਿੱਟੀ ਉੱਤੇ ਪਏ ਹੋਏ ਨਿਸ਼ਾਨ ਤਾਂ ਮਿੱਟ ਜਾਂਦੇ ਨੇ ਪਰ ਗਿੱਲੀ ਮਿੱਟੀ ਤੇ ਪਏ ਹੋਏ ਨਿਸ਼ਾਨ ਉਠਾਏ ਨਹੀਂ ਜਾ ਸਕਦੇ ਪਿਆਰਿਓ, ਉਹ ਮਿਟਾਏ ਜਾ ਸਕਦੇ ਨੇ। ਜੇ ਕੋਈ ਕਹਿ ਵੀ ਗਿੱਲੀ ਮਿੱਟੀ ਤੇ ਜਿਹੜਾ ਨਿਸ਼ਾਨ ਪਿਆ ਮੈਂ ਚੁੱਕ ਕੇ ਲੈ ਜਾਣਾ, ਚੁੱਕੇ ਨਹੀਂ ਜਾਣਗੇ, ਮਿੱਟ ਜਾਣਗੇ, ਸਾਈਂ ਦੇ ਬੂਹੇ ਤੇ ਡਿੱਗੇ ਹੋਏ ਮਿੱਟ ਜਾਂਦੇ ਨੇ ਪਰ ਸਿਰ ਚੁੱਕ ਕੇ ਹੋਰ ਥਾਂ ਤੇ ਨਹੀਂ ਜਾਂਦੇ। ਕੂਚਾ ਇਹ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ, ਮਿੱਟ ਤਾਂ ਜਾਈ ਪਰ ਤੈਨੂੰ ਕੋਈ ਉਠਾਏ ਨਾ। ਹੁਣ ਆਹ ਦੇਖੋ ਕੈਸੀ ਤੀਬਰ ਜਗਿਆਸਾ, ਕਹਿੰਦੇ ਨੇ ਮਿੱਤਰਾ ਮੈਂ ਤੇਰੀ ਸ਼ਰਨ ਵਿੱਚ ਆਇਆ, ਆਪਣਾ ਮਨ ਤੈਨੂੰ ਦੇ ਦਿੱਤਾ ਹੈ, ਤੇਰੇ ਚਰਨ ਮਲ ਮਲ ਕੇ ਧੋਨਾ। ਬੋਲ ਤਾਂ ਸਹੀ ਧਰਮ ਕਮਾਣ ਵਾਲਿਆ ਕਿ ਸਾਈਂ ਕਿਵੇਂ ਮੇਰੇ ਤੇ ਮਿਹਰ ਕਰੇਗਾ।
ਮਾਨ ਨਾਮ ਕੀ ਜੈ ਸਰਣ ਪਰੀ ਜਾਏ, ਕਰੈ ਸੋ ਭਲਾ ਮਨਾਈਆ।
ਹੁਣ ਗੁਰਮੁਖ ਪਿਆਰਾ ਫਿਰ ਬੋਲਿਆ ਜਦੋਂ ਨੇ ਤਰਨੇ ਕੀਤੇ ਵੀ ਪ੍ਰਭੂ ਮੈਨੂੰ ਕਿਵੇਂ ਮਿਲੇ, ਕਿਵੇਂ ਅੰਦਰ ਟਿਕੇ। ਤੇ ਗੁਰਮੁਖ ਨੇ ਕਿਹਾ ਜੇ ਪਾਣੀ ਮਾਨ ਨਾ ਕੀਜੈ शरण परिजय करे सो भला मनाइए। आ तीन गल्लां सुन, एक तो हंकार छड़ दे, बिल्कुल छड़ दे, दूजा अपनी किसी होर दी टेक लैण दी थां प्यारे वाहगुरु जी दी शरण विच आ जा। ते जिस दिन शरण विच तू पहुंच गया, जो रब करदा उन्हूं बुरा नहीं कहना, उन्हूं भला ही कहना, बुरा नहीं कहना। एक मान छड़ दे, दूजा प्रभु दे चरणां विच पूर्ण तौर ते समर्पित हो जा, ते तीसरा परमात्मा दे कीते हुए नूं कदी भी बुरा नहीं कहना, उन्हूं भला कहेगा ते तां तेरे ते बख्शीश होवेगी।
सुन बीता जियो पिंड सब तन अर्पी जाए, यों दर्शन हर जियो पाई।
हे मेरे मित्र तू सुन, जे पुछन आया किवें साईं दे दर्शन होण, अपनी जिंद अपना पिंड आ शरीर सब तन दा अर्थ है सारे शरीर नूं मुकम्मल तौर ते प्रभु दे चरणां विच समर्पित कर दे, अपनी होंद नूं छड़ दे। साहिब कहिंदे ने जे तू अपना तन अपना मन अपना सब कुछ भेट कर देगा, इउं दर्शन हर जीव पाईए, इस तरीके नाल प्यारे दे दर्शन होणगे। अपनत नूं छड़, मैं नूं छड़े ना ते किवें साईं दे दर्शन होणगे। बाबे फरीद दे दो श्लोक ने, क्योंकि मुसलमान वीर जदों नमाज पढ़न जाते ने मसीत भी जाते ने, तो सब उत्ते बैठ के वो सजदा करते ने गोडिया पार बैठ के। हुण देखने भावें वो सफा किसी होर चीज़ दियां बनियां ने, पर पुरातन समय दब नूं कुट कुट के उहदी सफ बनाई जाती सी। किवें साईं दे दर ते तू कबूल हो जाए। बाबा फरीद जी ने बचन कहा, कहिंदे ने एक बंदे ने दब नूं कटिया, दूसरे ने उन्हूं जमीन ते विछा दिता, विछाण तो बाद अनेकां लोकां ने उन्हूं पैरां नाल लताड़िया। इस उदाहरण नूं बेनती समझियो, दब खलोती कट्टी गई, कट्टण तो बाद विछाई गई, विछाण तो बाद उहदे उत्तों मनुख भी लंघे, पशु भी लंघे, बैल गड्डियां रथ भी लंघे, ते कईयां ने दब कट्टी ते कट्टण तो बाद दब नूं कुटिया, ते जदों कुट के मुलायम होई ते परत के उहदी सप बनाई। कहन लगे देख, सप बनन तो बाद जिन्हों मुसल्ला कह लीए, वह सप परत के धर्मशाला विच मसीत विच विछाई गई, ते पूजा करन वाले सप ते बैठे, कीर्तन करन वाले सप ते बैठे, प्यारे नमाज पढ़न वाले सब उत्ते आ के बैठ गए। ते बाबा जी कहिंदे ने इह ओही दब है जिहड़ी बाहर खलोती सी, धुप सहिंदी सी, लोकां दे पैरां थले रुली ते कुट्टी, पर जिस दिन आपां समर्पित करके ये मसीत विच धर्मशाला विच आ गई, इसे दब दी लगी कोई मिट्टी लोक अपने मत्थे ते लाण लग पए। जे साईं दे दर ते जाणी मान ना कीजै, फरीदा थियो पवाही दब, दब दी तरह बन जा। पवाही दा अर्थ है पै दी रस्ते दी दब बन जा, फरीदा थियो पवाही दब, जे साई लोड़ै सब इक छिजै ब्याह लताड़िए, तां साई दे दरवाड़िए इउं दर्शन हर जियो पाईए, तां साई दे दरवाड़िए। अपना आप भेट कीता साई दे दर ते चली गई। दूजा बचन बाबा जी ने कहा, जिहड़ियां तुकां सी सुनिया ने कि जो करे भला मन्ने, उन्हां दा दूजा श्लोक है, कहिंदे ने प्रभु दी रब दी चाहत वालिया दुख ते सुख नूं बराबर जाण। दूसरा काम कर, अंदर वकारां दी मैल नूं उतार दे, ते तीसरा जो रब करदा उहनूं सत करके मन्नी, बूवे बंद कोई नहीं तेरे लई, बूवे हर वेले खुले। फरीदा दुख सुख इक कर, मन ते लाहे दिल ते लाहे विकार, अल्लाह पावे सो भला तां लभी दरबार। जो रब करदा उहनूं भला करके जानी तां तेनूं परमात्मा लभे, ते भला केवल ओही मन्नेगा जिहड़ा अपने आप नूं समर्पित करेगा, दूजे तो भला नहीं मन्निया जांदा। जवानी कहेगा भला पर अंदर नहीं मनदा, ਹਜ਼ੂਰ ਗੁਰੂ ਅਰਜੁਨ ਸਾਹਿਬ ਮੇਰ ਕਰਦੇ ਨੇ ਮਾਨ ਨਾ ਕੀਜੈ ਸ਼ਰਨ ਪ੍ਰੀਜੈ ਕਰੇ ਸੋ ਭਲਾ ਮਨਾਈਐ। ਫਿਰ ਮੇਰੇ ਮਿੱਤਰ ਆਪਣਾ ਪਿੰਡ ਆਪਣੀ ਜੀਓ ਆਪਣਾ ਤਨ ਸਭ ਕੁਛ ਤੂੰ ਸਮਰਪਿਤ ਕਰ ਦੇ। ਇਸ ਤਰੀਕੇ ਨਾਲ ਹਰੀ ਜੀ ਦੇ ਦਰਸ਼ਨ ਹੋਣਗੇ।
ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ।
ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਰੱਬ ਦੇ ਪਿਆਰੇ ਕਮਾਈ ਵਾਲੇ ਸੰਤ ਜਨਾਂ ਦੀ ਪ੍ਰਸਾਦ, ਉਹਨਾਂ ਦੀ ਕਿਰਪਾ ਦੁਆਰਾ, ਉਹਨਾਂ ਦੀ ਅਸੀਸ ਤੇ ਅਰਦਾਸ ਦੁਆਰਾ ਮੇਰਾ ਸਾਈਂ ਮੇਰੇ ਤੇ ਤਰੁੱਠ ਪਿਆ। ਇੱਕ ਬਚਨ ਪ੍ਰਿੰਸੀਪਲ ਸਤਬੀਰ ਸਿੰਘ ਅਕਸਰ ਕਹਿੰਦੇ ਹੁੰਦੇ ਸਨ ਕਿ ਗੁਰੂ ਦਰਬਾਰ ਵਿੱਚ ਜਾਈਂ, ਇੱਥੇ ਤਿੰਨ ਪ੍ਰਸਾਦ ਵਰਤਦੇ ਨੇ, ਪ੍ਰਸ਼ਾਦ ਨਹੀਂ ਪ੍ਰਸਾਦ, ਤੇ ਜਿਹੜਾ ਵੀ ਪ੍ਰਸਾਦ ਤੇਰੇ ਹਿਰਦੇ ਦੀ ਓਕ ਵਿੱਚ ਪੈ ਗਿਆ ਤੇਰਾ ਪਾਰ ਉਤਾਰਾ ਕਰੇਗਾ। ਉਹ ਤਿੰਨ ਪ੍ਰਸਾਦ ਕਿਹੜੇ ਨੇ? ਪ੍ਰਸਾਦ ਦਾ ਅਰਥ ਕਿਰਪਾ ਅਨੁਗ੍ਰਹਿ। ਕਹਿਣ ਲੱਗੇ ਪਹਿਲਾ ਹੈ ਤੋਹ ਪ੍ਰਸਾਦ, ਉਸ ਦੀ ਕਿਰਪਾ। ਦੂਸਰਾ ਹੈ ਗੁਰਪ੍ਰਸਾਦ ਤੇ ਤੀਸਰਾ ਹੈ ਇਨਹੀਂ ਕੇ ਪ੍ਰਸਾਦ। ਉਸ ਪਰਮਾਤਮਾ ਦਾ ਪ੍ਰਸਾਦ, ਗੁਰਪ੍ਰਸਾਦ, ਤੇ ਜੇ ਤੂੰ ਕੁਛ ਲੈਣਾ ਚਾਹੁੰਦਾ ਪਹਿਲਾਂ ਇਨਹੀਂ ਕੇ ਪ੍ਰਸਾਦ, ਸੰਗਤ ਦੀ ਕਿਰਪਾ ਹੋਵੇਗੀ ਤੇ ਗੁਰਪ੍ਰਸਾਦ ਦਾ ਅਧਿਕਾਰੀ ਹੈ, ਤੇ ਜਦੋਂ ਗੁਰਪ੍ਰਸਾਦ ਦੀ ਮਿਹਰ ਹੋ ਜਾਏ ਤੇ ਤੇਰੇ ਉੱਤੇ ਰੱਬ ਦੀ ਕਿਰਪਾ। ਸਤਿਗੁਰੂ ਮਿਹਰ ਕਰਕੇ ਅਖੀਰ ਤੇ ਬਚਨ ਕਹਿੰਦੇ ਨੇ ਪ੍ਰਭੂ ਪਿਆਰੇ ਸੰਤ ਜਨਾਂ ਦੀ ਕਿਰਪਾ ਹੋਈ ਤੇ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਹੁਣ ਫਿੱਕਾ ਨਹੀਂ, ਉਹ ਹੁਣ ਮੈਨੂੰ ਮਿੱਠਾ ਲੱਗਣ ਲੱਗਾ ਹੈ।
ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡਿੱਠਾ।
ਧੰਨ ਗੁਰੂ ਅਰਜੁਨ ਦੇਵ ਸੱਚੇ ਪਿਤਾ ਜੀ ਇਸ ਸ਼ਬਦ ਦੇ ਅੰਤਲੇ ਬਚਨ ਕਹਿੰਦੇ ਨੇ ਦਾਸ ਨਾਨਕ ਤੇ ਨਿਮਰਤਾ ਵਿੱਚ, ਉਸ ਪ੍ਰਭੂ ਨੇ ਜਿਸ ਦੀ ਕੋਈ ਕੁੱਲ ਨਹੀਂ, ਜਿਸ ਦਾ ਕੋਈ ਇੱਕ ਫਿਰਕਾ ਨਹੀਂ, ਉਸ ਸਾਈਂ ਨੇ ਜਦੋਂ ਆਪਣੀ ਕਿਰਪਾ ਕੀਤੀ ਤੇ ਜਿਸ ਦੇ ਦਰਸ਼ਨਾਂ ਦੀ ਤਾਂਘ ਲਈ ਲੋਚਾ ਲਈ ਅਰਦਾਸਾਂ ਕਰਦੇ ਸਨ, ਫਿਰ ਸਾਰੀਆਂ ਥਾਵਾਂ ਤੇ ਉਸ ਮਾਇਆ ਦੀ ਕਾਲਖ ਰਹਿਤ ਪ੍ਰਭੂ ਦੇ ਦਰਸ਼ਨ ਹੋਏ। ਸਰਬ ਨਿਰੰਜਨ ਡਿੱਠਾ, ਸਾਰੀਆਂ ਥਾਵਾਂ ਤੇ ਉਹ ਪਰਮਾਤਮਾ ਦੇ ਦੀਦਾਰ ਹੋਏ। ਸ਼ਬਦ ਦੇ ਤੱਤ ਭਾਵ ਨੂੰ ਸਿਰਫ ਸਮਝਿਓ। ਹੁਕਮਨਾਮੇ ਦੀ ਵਿਚਾਰ ਦਾ ਅਰਥ ਹੀ ਸਿਰਫ ਇਹ ਹੈ ਕਿ ਜੋ ਗੁਰੂ ਜੀ ਨੇ ਕਿਹਾ ਉਹਨੂੰ ਸਹੀ ਅਰਥਾਂ ਵਿੱਚ ਕਹਿਣ ਵਾਲਾ ਔਰ ਸੁਣਨ ਵਾਲੇ ਕਮਾਉਣ ਵਾਲੇ ਪਾਸੇ ਤੁਰਨ। ਹੁਕਮ ਜੋ ਗੁਰੂ ਨੇ ਦਿੱਤਾ ਹੈ, ਦਾਤਾਰ ਨੇ ਕਿਹਾ ਪਹਿਲੀ ਗੱਲ ਤੂੰ ਅਰਦਾਸ ਕਰ, ਤੇਰੇ ਅੰਦਰ ਪਿਆਸ ਪੈਦਾ ਹੋ ਜਾਏ, ਕਿਉਂਕਿ ਪਿਆਸ ਤੋਂ ਬਿਨਾਂ ਬੰਦਾ ਢੂੰਡ ਨਹੀਂ ਕਰ ਸਕਦਾ। ਆ ਇੱਕ ਕਾਂ ਨੂੰ ਪਿਆਸ ਲੱਗੀ, ਨਿਆਣਿਆਂ ਨੂੰ ਕਹਾਣੀ ਪੜ੍ਹਾਈ ਜਾਂਦੀ ਏ, ਉਹਨੇ ਕੰਕਰ ਸੱਠ ਸੱਠ ਕੇ ਪਾਣੀ ਉੱਚਾ ਕਰ ਲਿਆ। ਉਹ ਇੱਕ ਪੰਛੀ ਨੂੰ ਪਿਆਸ ਲੱਗੇ ਤੇ ਉਹ ਕੁਛ ਪਾ ਲੈਂਦਾ। ਜਿੱਦਣ ਤੈਨੂੰ ਰੱਬ ਨੂੰ ਮਿਲਣ ਦੀ ਪਿਆਸ ਪੈਦਾ ਹੋ ਗਈ ਨਾ, ਚੇਤੇ ਰੱਖੀ ਉਦਣ ਕਮਾਈ ਵਾਲਿਆਂ ਦੀ ਸੰਗਤ ਵੀ ਮਿਲੇਗੀ। ਇੱਕ ਪਿਆਸ, ਤੇ ਫਿਰ ਜਿਸ ਦਿਨ ਪਿਆਸ ਮਿਲੇ, ਪਿਆਸ ਪੈਦਾ ਹੋਵੇ ਪਿਆਰਿਓ, ਉਸ ਵੇਲੇ ਸਾਈਂ ਦੇ ਮਿਲਣ ਦੇ ਰਸਤੇ ਤੇ ਬੰਦਾ ਤੁਰਦਾ। ਪਾਣੀ ਦੀ ਪਿਆਸ ਲੱਗੀ ਹੋਵੇ ਤੇ ਕੱਪੜੇ ਨਹੀਂ ਚੰਗੇ ਲੱਗਦੇ, ਲੱਗੀ ਹੋਵੇ ਪਿਆਸ ਤੇ ਉਹਨੂੰ ਦਿਸ਼ਾਲਾ ਕਹੀਏ ਪਾਲਾ ਉੱਤੇ ਓੜ ਲੈ ਕੇ ਉਹ ਦਿਸ਼ਾਲੇ ਨਾਲ ਮੰਨ ਜਾਏਗਾ। ਲੱਗੀ ਹੋਵੇ ਪਿਆਸ ਉਹਨੂੰ ਕਹੀਏ ਵੀ ਆਹ ਪਕੜ 36 ਪ੍ਰਕਾਰ ਦੇ ਭੋਜਨ, ਨਹੀਂ, ਪਿਆਸ ਵਾਲੇ ਨੂੰ ਉਹ ਆ ਪ੍ਰੇਮ ਪਿਰੀ ਕਣਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਹਾ ਨਹੀਂ। ਪਿਆਸ ਵਾਲਾ ਕਹਿੰਦਾ ਮੈਨੂੰ ਪਾਣੀ ਦਿਓ, ਪਾਣੀ ਤੋਂ ਬਿਨਾਂ ਸਾਰੀਆਂ ਚੀਜ਼ਾਂ ਖਾਕ ਨੇ। ਜੇ ਸਰੀਰ ਦੀ ਪਿਆਸ ਲੱਗੇ, ਕੱਪੜੇ ਭੋਜਨ ਸਭ ਕੁਝ ਮਿੱਟੀ ਹੈ, ਤੇ ਜਿੱਦਣ ਰੱਬ ਨੂੰ ਮਿਲਣ ਦੀ ਪਿਆਸ ਲੱਗੀ ਉਦਣ ਬਾਣੀ ਹੀ ਸਭ ਕੁਝ ਹੋਵੇਗੀ, ਬਾਕੀ ਸਭ ਕੁਝ ਮਿੱਟੀ। ਤਨ ਦੀ ਪਿਆਸ, ਤਨ ਦੀ ਪਿਆਸ ਪਾਣੀ ਦੀ ਕਦਰ ਕਰਨੀ ਜਣਾਉਂਦੀ ਏ, ਤੇ ਪਿਆਰਿਓ ਰੱਬ ਨੂੰ ਮਿਲਣ ਦੀ ਪਿਆਸ ਬਾਣੀ ਦੀ ਕਦਰ ਕਰਨਾ ਜਣਾਉਂਦੀ ਹੈ। ਅਖੀਰ ਤੇ ਇੱਕੋ ਬਚਨ ਕਿ ਜੇ ਪਿਆਰੇ ਨੂੰ ਮਿਲਣਾ ਹੀ ਤੇ ਪੁੱਛੋ ਰਹਿੰਦਾ ਕੀਤਾ ਕਿੱਥੇ ਹੈ। ਦੇਖੋ ਸੰਦੇਸ਼ਰੋ ਕਹੀਓ ਪ੍ਰਹਿ ਕਹੀਓ, ਪੁੱਛ ਮਿੱਤਰ ਨੂੰ ਸੁਣ ਮੀਤਾ ਧੂਰੀ ਕੋ ਬਲ ਜਾਈ। ਦੇਹੋ ਸੰਦੇਸ਼ਰੋ ਮੈਨੂੰ ਦਿਓ ਸੁਨੇਹਾ, ਕਹੀਓ ਪ੍ਰਹਿ ਕਹੀਓ, ਬਿਸਮ ਭਈ ਮੈਂ ਬਹੁ ਬਿਧ ਸਿੰਨ ਤੇ ਕਹੋ ਸੁਹਾਗਣ ਸਹੀਓ। ਮੈਂ ਦੁਬਦਾ ਚ ਪੈ ਗਈ ਆ, ਮੈਂ ਹੈਰਾਨ ਹੋ ਗਈ ਆ, ਮੈਨੂੰ ਦੱਸ ਮੇਰੀਏ ਭੈਣੇ ਕਿਉਂ ਹੈਰਾਨ ਹੋਈ ਏ। ਕਹਿਣ ਲੱਗੇ ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ, ਵਰਨਾ ਦੀਸੈ ਚੇਨ ਨੀ ਲਕੀਆ ਸੁਹਾਗਨ ਸਾਤ। ਸੱਚ ਸ਼ਾਂਤ ਨਹੀਂ, ਸੁਹਾਗਨ ਸਾਤ ਬੁਝਈਓ, ਤੂੰ ਸੱਚ ਦੱਸ। ਅੱਗੋ ਫਿਰ ਉਹ ਬੋਲ ਕੇ ਕਹਿੰਦੀ ਹੈ, ਘੱਟ ਘੱਟ ਵਾਸੀ ਸਰਬ ਨਿਵਾਸੀ, ਲੇਪ ਨਹੀਂ ਅਲਪਹੀਓ, ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਵਸਈ। ਜੇ ਉਹਨੂੰ ਮਿਲਣਾ ਹੀ ਕਮਾਈ ਵਾਲੇ ਦੀ ਰਸਨਾ ਤੇ ਬਹਿੰਦਾ ਤੇ ਜਦੋਂ ਬਚਨ ਕਰਦਾ ਫਿਰ ਉਹੀ ਮਾਰਗ ਬਣ ਜਾਂਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਸੱਚੀ ਮੁੱਚੀ ਸਾਡੇ ਅੰਦਰ ਪਿਆਸ ਪੈਦਾ ਕਰੋ ਤਾਂ ਜੋ ਚੱਲਣ ਵਾਸਤੇ ਅਸੀਂ ਚਾਰ ਕਦਮ ਪੱਟ ਸਕੀਏ। ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।